ਕੋਟ ਤੀਰਥ ਮਜਨ ਇਸ਼ਨਾਨਾ ਇਸ ਕਲ ਮੈਂ ਮੈਲ ਭਰੀ ਜੈ।
ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕੋਟ ਤੀਰਥ ਮਜਨ ਇਸ਼ਨਾਨਾ, 68 ਕਰੋੜ ਤੀਰਥ ਮੰਨੇ ਹੋਏ ਨੇ। ਸਤਿਗੁਰੂ ਕਹਿੰਦੇ ਨੇ ਕਰੋੜਾਂ ਹੀ ਤੀਰਥਾਂ ਤੇ ਪੁਰਬਾਂ ਦੇ ਸਮੇਂ ਜਾਂ ਸਾਧਾਰਨ ਸਮੇਂ ਤੇ ਇਸ਼ਨਾਨ ਕਰ ਲਵੇ। ਮੱਜਣ ਕਹਿੰਦੇ ਨੇ ਕਿਸੇ ਖਾਸ ਪੁਰਬ ਦੇ ਦਿਨ ਇਸ਼ਨਾਨ ਕਰਨਾ, ਤੇ ਇੱਕ ਸਾਧਾਰਨ ਇਸ਼ਨਾਨ ਜਿਹੜਾ ਹਰ ਰੋਜ਼ ਅਸੀਂ ਕਰਦੇ ਹਾਂ। ਲੋ ਹਜ਼ੂਰ ਕਹਿੰਦੇ ਨੇ ਭਾਵੇਂ ਕਰੋੜਾਂ ਤੀਰਥਾਂ ਤੇ ਪੁਰਬਾਂ ਦੇ ਸਮੇਂ ਤੇ ਸਾਧਾਰਨ ਸਮੇਂ ਤੇ ਇਸ਼ਨਾਨ ਕਰ ਲਵੇ, ਇਸ ਕਲ ਮੈਂ ਮੈਲ ਭਰੀਜੈ। ਪਰ ਇਸ ਕਲਯੁਗ ਦੇ ਵਿੱਚ ਤਾਂ ਸਾਡੇ ਸਰੀਰ ਤੇ ਹੋਰ ਮੈਲ ਹੀ ਭਰਦੀ ਹੈ। ਭਾਵ ਜਿਵੇਂ ਜਿਵੇਂ ਮਨੁੱਖ ਤੀਰਥਾਂ ਤੇ ਜਾ ਕੇ ਨਹਾਉਂਦਾ ਹੈ ਤੇ ਓਨਾ ਹੀ ਹੰਕਾਰ ਦੇ ਵਿੱਚ ਵਧੇਰੇ ਲਿਬੜਦਾ ਰਹਿੰਦਾ। ਜਿਵੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫਰਮਾਇਆ ਹੈ, ਤੀਰਥ ਬਰਤ ਯਾਰ ਦਾਨ ਕਰ ਮਨ ਮਹਿ ਤਰੈ ਗੁਮਾਨ, ਨਾਨਕ ਨੇ ਫਲ ਜਾਤੇ ਜਿਉ ਕੁੰਚਰ ਇਸ਼ਨਾਨ। ਤੀਰਥ ਵਰਤ ਇਸ਼ਨਾਨ ਕਰਕੇ ਮਨੁੱਖ ਜੇ ਹੰਕਾਰ ਹੀ ਕਰਦਾ ਹੈ, ਉਹਦਾ ਸਭ ਕੁਝ ਕੀਤਾ ਬੇਅਰਥ ਹੋ ਜਾਂਦਾ ਹੈ। ਕਿਵੇਂ? ਜਿਉ ਕੁੰਚਰ ਇਸ਼ਨਾਨ, ਜਿਵੇਂ ਹਾਥੀ ਦਾ ਇਸ਼ਨਾਨ ਔਰ ਉਹਦੇ ਲਈ ਕੋਈ ਖਾਸ ਮਹੱਤਵ ਨਹੀਂ ਰੱਖਦਾ, ਕਿਉਂਕਿ ਹਾਥੀ ਨਹਾ ਕੇ ਫੇਰ ਆਪਣੇ ਸਰੀਰ ਤੇ ਮਿੱਟੀ ਪਾ ਲੈਂਦਾ। ਇਹਦੇ ਪਿੱਛੇ ਇੱਕ ਵਿਗਿਆਨਕ ਕਾਰਨ ਵੀ ਹੈ। ਦੱਸਦੇ ਨੇ ਉਹ ਹਾਥੀ ਆਪਣੇ ਸਰੀਰ ਤੇ ਮਿੱਟੀ ਇਸ ਲਈ ਪਾਉਂਦਾ ਹੈ ਵੀ ਕਈ ਜਿਹੜੇ ਕੋਈ ਕੀੜੇ ਮਕੌੜੇ ਉਹਦੇ ਸਰੀਰ ਤੇ ਚੜ ਜਾਂਦੇ ਨੇ ਤੇ ਉਹਨੂੰ ਦੰਦੀਆਂ ਵੀ ਵੱਢਦੇ ਨੇ, ਉਹਨੂੰ ਕੱਟਦੇ ਵੀ ਨੇ, ਤੇ ਜੇ ਉਹ ਮਿੱਟੀ ਉੱਤੇ ਪਈ ਹੋਵੇ ਤਾਂ ਫਿਰ ਉਹ ਦੰਦੀ ਨਹੀਂ ਵੱਢਦੇ। ਇਹ ਆਪਣੇ ਬਚਾਅ ਲਈ ਹਾਥੀ ਤੇ ਇਸ ਤਰ੍ਹਾਂ ਆਪਣੇ ਸਰੀਰ ਤੇ ਮਿੱਟੀ ਪਾ ਲੈਂਦਾ ਹੈ। ਪਰ ਸਤਿਗੁਰੂ ਮਹਾਰਾਜ ਨੇ ਉਹਦੇ ਪਿੱਛੇ ਦੂਸਰਾ ਕਾਰਨ ਇਹ ਦੱਸਿਆ ਹੈ, ਹਾਥੀ ਦਾ ਸੁਭਾਅ ਹੈ ਉਹ ਨਹਾ ਕੇ ਫਿਰ ਆਪਣੇ ਸਰੀਰ ਉੱਤੇ ਮਿੱਟੀ ਪਾ ਲੈਂਦਾ, ਇਸ ਲਈ ਉਹਦਾ ਇਸ਼ਨਾਨ ਕੀਤਾ ਕਿਸੇ ਖਾਸ ਫਾਇਦੇ ਦਾ ਕਾਰਨ ਨਹੀਂ ਹੁੰਦਾ। ਇਸੇ ਤਰ੍ਹਾਂ ਜਿਹੜਾ ਮਨੁੱਖ ਤੀਰਥਾਂ ਤੇ ਨਹਾ ਕੇ ਹੰਕਾਰ ਹੀ ਕਰਦਾ ਹੈ, ਉਹ ਤੇ ਇਸ ਕਲਯੁਗ ਦੇ ਵਿੱਚ ਹੋਰ ਮੈਲ ਭਰਦਾ ਹੈ।
ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਾਧ ਸੰਗਤ ਜੰਗਮ ਤੀਰਥ ਹੈ। ਦੂਜੇ ਤੀਰਥਾਂ ਤੇ ਤਾਂ ਸਾਨੂੰ ਚੱਲ ਕੇ ਜਾਣਾ ਪੈਂਦਾ, ਖਰਚ ਖੇਚਲ ਵੀ ਕਰਨੀ ਪੈਂਦੀ ਹੈ। ਹੁਣ ਇਥੋਂ ਇੰਡੀਆ ਜਾਣਾ ਹੋਵੇ ਉੱਥੇ ਟਿਕਟ ਵੀ ਲੈਣੀ ਪਵੇਗੀ, ਹੋਰ ਵੀ ਰਸਤੇ ਵਿੱਚ ਖਰਚਾ ਕਰਨਾ ਪਵੇਗਾ। ਪਰ ਸਤਿਗੁਰੂ ਕਹਿੰਦੇ ਨੇ ਸਾਧ ਸੰਗਤ ਜੰਗਮ ਤੀਰਥ ਹੈ, ਚੱਲਦਾ ਫਿਰਦਾ ਤੀਰਥ ਹੈ, ਤੁਸੀਂ ਸਾਧ ਸੰਗਤ ਕਰੋ। ਸਾਧ ਸੰਗ ਜੋ ਹਰ ਗੁਣ ਗਾਵੇ, ਜੋ ਸਾਧ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦਾ ਹੈ, ਸੋ ਨਿਰਮਲ ਕਰ ਲੀਜੈ। ਬਈ ਉਹ ਆਪਣੇ ਜੀਵਨ ਨੂੰ ਤੇ ਆਪਣੇ ਮਨ ਨੂੰ ਤੇ ਆਪਣੇ ਸਰੀਰ ਨੂੰ ਨਿਰਮਲ ਕਰ ਲੈਂਦਾ ਹੈ। ਇਹਦਾ ਮਤਲਬ ਇਹ ਹੈ ਕਲਯੁਗ ਦੇ ਵਿੱਚ ਤੀਰਥਾਂ ਤੇ ਨਹਾ ਕੇ ਜਿਹੜੀ ਪਾਪਾਂ ਦੀ ਹਉਮੈ ਦੀ ਮੈਲ ਨਹੀਂ ਉਤਰ ਸਕਦੀ, ਪਰ ਜੋ ਸਾਧ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਉਹਦੇ ਨਾਲ ਉਸਦਾ ਤਨ ਤੇ ਮਨ ਪਵਿੱਤਰ ਹੋ ਜਾਂਦਾ ਹੈ।
ਵੇਦ ਕਤੇ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨ ਹੋਈ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਸਾਰੇ ਭੁਲੇਖੇ ਦੂਰ ਕਰਦੇ ਹਨ ਵੀ ਜਿਹੜੇ ਹਿੰਦੂ ਮਤ ਦੇ ਧਰਮ ਗ੍ਰੰਥ ਨੇ 4 ਵੇਦ ਤੇ ਮੁਸਲਮਾਨਾਂ ਦੀਆਂ 4 ਕਿਤਾਬਾਂ ਨੇ। ਵੇਦ ਕਤੇ ਸਿਮਰਤ ਸਭ ਸਾਸਤ, ਚਾਰੇ ਵੇਦ ਤੇ ਚਾਰੇ ਜਿਹੜੀਆਂ ਕਿਤਾਬਾਂ ਨੇ, 27 ਸਿਮਰਤੀਆਂ ਤੇ ਸਾਰੇ ਹੀ ਧਰਮ ਗ੍ਰੰਥ, ਇਨ ਪੜਿਆ ਮੁਕਤ ਨਾ ਹੋਈ। ਸਤਿਗੁਰੂ ਕਹਿੰਦੇ ਭਾਈ ਇਹਨਾਂ ਨੂੰ ਕੇਵਲ ਪੜ੍ਹਨ ਦੇ ਨਾਲ ਮੁਕਤੀ ਨਹੀਂ ਹੋ ਸਕਦੀ, ਭਾਵ ਭਾਵੇਂ ਵੇਦਾਂ ਕਿਤਾਬਾਂ ਨੂੰ, ਸਿਮਰਤੀਆਂ ਸ਼ਾਸਤਰਾਂ ਨੂੰ, ਧਰਮ ਗ੍ਰੰਥਾਂ ਨੂੰ ਜਿੰਨਾ ਮਰਜ਼ੀ ਪੜ੍ਹ ਲਵੇ, ਪਰ ਕੇਵਲ ਪੜ੍ਹਨ ਦੇ ਨਾਲ ਤੇ ਮੁਕਤੀ ਨਹੀਂ ਹੋ ਸਕਦੀ। ਪੜ੍ਹਿਆ ਨਾ ਹੀ ਭੇਦ ਬੁੱਝਿਆ ਭਾਵਨਾ, ਫਿਰ ਮੁਕਤੀ ਕਿਵੇਂ ਹੁੰਦੀ ਹੈ? ਹਜ਼ੂਰ ਅੱਗੇ ਨਾਮ ਦੀ ਮਹਿਮਾ ਉਚਾਰਨ ਕਰਦੇ ਹਨ।
ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਗੁਰਮੁਖ ਉਹ ਜਿਹੜਾ ਇੱਕ ਅੱਖਰ ਨੂੰ ਗੁਰੂ ਦੁਆਰਾ ਜਪਦਾ ਹੈ, ਤਿਸ ਕੀ ਨਿਰਮਲ ਸੋਈ, ਫਿਰ ਉਹਦੀ ਬੜੀ ਨਿਰਮਲ ਸੋਭਾ ਹੁੰਦੀ ਹੈ। ਉਹ ਇੱਕ ਅੱਖਰ ਕਿਹੜਾ ਹੈ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਬਾਣੀ ਦੇ ਆਰੰਭ ਦੇ ਵਿੱਚ ਲਿਖਿਆ ਹੈ ਇੱਕ ਓਅੰਕਾਰ। ਓਅੰਕਾਰ ਹੀ ਇੱਕ ਐਸਾ ਅੱਖਰ ਹੈ ਜੇ ਮਨੁੱਖ ਇੱਕ ਓਅੰਕਾਰ ਦਾ ਹੀ ਜਾਪ ਕਰਨਾ ਸ਼ੁਰੂ ਕਰ ਦੇਵੇ ਤੇ ਉਹਦੀ ਨਿਰਮਲ ਸ਼ੋਭਾ ਹੁੰਦੀ ਹੈ। ਜਦੋਂ ਇੱਕ ਓਅੰਕਾਰ ਅਸੀਂ ਆਪਣੇ ਮੁਖ ਤੋਂ ਉਚਾਰਨ ਕਰਦੇ ਹਾਂ ਤੇ ਓਅੰਕਾਰ ਨਾਮ ਨੂੰ ਅਨਾਦੀ ਨਾਮ ਮੰਨਿਆ, ਸਭ ਤੋਂ ਪਹਿਲਾਂ ਨਾਮ ਮੰਨਿਆ। ਬਾਕੀ ਜਿਹੜੇ ਨਾਮ ਨੇ ਸਾਰੇ ਮਨੁੱਖ ਨੇ ਰੱਖੇ ਨੇ, ਪਰਮਾਤਮਾ ਦੇ ਨਾਮ ਵੀ, ਪਰ ਓਅੰਕਾਰ ਨਾਮ ਇਹ ਵਾਹਿਗੁਰੂ ਦੇ ਮੁਖੋਂ ਨਿਕਲਿਆ ਮੰਨਿਆ, ਕਿਉਂਕਿ ਸਤਿਗੁਰੂ ਮਹਾਰਾਜ ਦੇ ਬਚਨ ਨੇ ਓਅੰਕਾਰ ਉਤਪਾਤੀ ਕੀਆ ਦਿਨ ਸਭ ਰਾਤੀ, ਵਾਹਿਗੁਰੂ ਨੇ ਓਅੰਕਾਰ ਹੀ ਉਚਾਰਨ ਕਰਕੇ ਸੰਸਾਰ ਦੀ ਰਚਨਾ ਕੀਤੀ। ਕੀਤਾ ਪਸਾਓ ਏਕੋ ਕੁਆਓ, ਇਸੇ ਲਈ ਹਜ਼ੂਰ ਕਹਿੰਦੇ ਜਿਹੜਾ ਏਕ ਅੱਖਰ ਇੱਕ ਓਅੰਕਾਰ ਨੂੰ ਗੁਰੂ ਦੁਆਰਾ ਜਪਦਾ ਹੈ, ਤਿਸਕੀ ਨਿਰਮਲ ਸੋਈ, ਬਈ ਉਹਦੀ ਬੜੀ ਨਿਰਮਲ ਪਵਿੱਤਰ ਸੋਭਾ ਹੁੰਦੀ ਹੈ।
ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਵਰ ਨਾ ਕੋ ਸਾਜਾ।
ਲੋ ਕੁਛ ਵਿਦਵਾਨਾਂ ਨੇ ਏਕ ਅੱਖਰ ਦਾ ਅਰਥ ਹੋਰ ਵੀ ਕੀਤਾ ਹੈ। ਉਹ ਕਹਿੰਦੇ ਨੇ ਵੀ ਇਹ ਏਕ ਅੱਖਰ ਨਹੀਂ ਪੜ੍ਹਨਾ, ਏਕ ਅਖਰ, ਇਹ ਅਖਰ ਪਾਠ ਕਰਨਾ ਚਾਹੀਦਾ। ਇਹ ਨਵੇਂ ਵਿਦਵਾਨਾਂ ਦਾ ਖਿਆਲ ਹੈ। ਏਕ ਅੱਖਰ, ਅੱਖਰ ਦਾ ਅਰਥ ਵੀ ਅਖਰ, ਅਖਰ ਕੌਣ ਹੈ? ਖਰਣ ਤੋਂ ਰਹਿਤ ਪਰਮਾਤਮਾ। ਵੀ ਸਾਨੂੰ ਇੱਕ ਅਖਰ, ਖਰਣ ਤੋਂ ਰਹਿਤ ਜੋ ਪਰਮਾਤਮਾ ਹੈ, ਉਹਦਾ ਗੁਰੂ ਦੁਆਰਾ ਜਾਪ ਕਰਨਾ ਚਾਹੀਦਾ। ਇੱਕ ਅੱਖਰ ਜੋ ਗੁਰਮੁਖ ਜਪ ਹੈ, ਜਿਹੜਾ ਇੱਕ ਅਖਰ ਸਰੂਪ ਵਾਹਿਗੁਰੂ ਨੂੰ ਗੁਰੂ ਦੁਆਰਾ ਜਪਦਾ ਹੈ, ਉਹਦੀ ਨਿਰਮਲ ਸੋਭਾ ਹੁੰਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਅੱਗੇ ਇਹ ਵੀ ਸਾਡਾ ਭੁਲੇਖਾ ਦੂਰ ਕਰਦੇ ਹਨ, ਜਿਹੜੇ ਪੁਰਾਤਨ ਵੈਦਿਕ ਰਿਸ਼ੀ ਹੋਏ ਨੇ ਔਰ ਉਹਨਾਂ ਨੇ ਜਿਹੜਾ ਵੀ ਉਪਦੇਸ਼ ਦਿੱਤਾ ਹੈ ਔਰ ਉਹਨਾਂ ਨੇ ਵੱਖੋ ਵੱਖਰੇ ਵਰਗਾਂ ਨੂੰ ਉਪਦੇਸ਼ ਦਿੱਤਾ ਹੈ, ਜਿਵੇਂ ਕਿ ਚਾਰ ਵਰਨ ਨੇ, ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ, ਇਹਨਾਂ ਨੂੰ ਵੱਖੋ ਵੱਖਰਾ ਹੀ ਉਪਦੇਸ਼ ਦਿੱਤਾ ਹੈ। ਬ੍ਰਾਹਮਣ ਨੂੰ ਸਭ ਤੋਂ ਵੱਧ ਅਧਿਕਾਰ ਦਿੱਤੇ ਨੇ, ਖੱਤਰੀ ਨੂੰ ਉਦੋਂ ਘੱਟ ਤੇ ਵੈਸ਼ ਨੂੰ ਉਦੋਂ ਥੋੜੇ, ਤੇ ਸ਼ੂਦਰ ਨੂੰ ਕੋਈ ਪੂਜਾ ਪਾਠ ਦਾ ਅਧਿਕਾਰ ਦਿੱਤਾ ਹੀ ਨਹੀਂ ਹੈ। ਇਹ ਉਹਨਾਂ ਨੇ ਵਿਤਕਰਾ ਰੱਖਿਆ ਸੀ, ਪਰ ਹਜ਼ੂਰ ਕਹਿੰਦੇ ਨੇ ਖੱਤਰੀ, ਬ੍ਰਾਹਮਣ, ਸੂਦ, ਵੈਸ ਉਪਦੇਸ਼ ਚਹੁ ਵਰਨਾ ਕੋ ਸਾਂਝਾ। ਜਿਹੜਾ ਗੁਰਮਤ ਦਾ ਉਪਦੇਸ਼ ਹੈ, ਚਾਹੇ ਕੋਈ ਖੱਤਰੀ ਹੋਵੇ, ਬ੍ਰਾਹਮਣ ਹੋਵੇ, ਸ਼ੂਦਰ ਹੋਵੇ, ਵੈਸ਼ ਹੋਵੇ, ਹਜ਼ੂਰ ਕਹਿੰਦੇ ਗੁਰੂ ਦਾ ਉਪਦੇਸ਼ ਚਾਰੇ ਵਰਨਾ ਨੂੰ ਸਾਂਝਾ ਦਿੱਤਾ ਗਿਆ ਹੈ।
ਗੁਰਮੁਖ ਨਾਮ ਜਪੈ ਉਧਰੈ ਸੋ ਕਲ ਮੈਂ ਘਟ ਘਟ ਨਾਨਕ ਮਾਜਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖ ਨਾਮ ਜਪੈ, ਬਈ ਜਿਹੜਾ ਗੁਰਮੁਖ ਬਣ ਕੇ, ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੇ ਅਨੁਸਾਰੀ ਹੋ ਕੇ ਨਾਮ ਨੂੰ ਜਪਦਾ ਹੈ, ਉਧਰੈ ਸੋ ਕਲ ਮੈਂ, ਉਹ ਇਸ ਕਲਯੁਗ ਦੇ ਵਿੱਚ ਉਧਰ ਜਾਂਦਾ ਹੈ ਤੇ ਉਹ ਵਾਹਿਗੁਰੂ ਪਰਮੇਸ਼ਰ ਹੈ ਕਿੱਥੇ? ਜਿਸਦਾ ਨਾਮ ਜਪਣਾ ਹੈ, ਘਟ ਘਟ ਨਾਨਕ ਮਾਝਾ, ਉਹ ਵਾਹਿਗੁਰੂ ਘਟਾਂ ਘਟਾਂ ਦੇ ਵਿੱਚ ਵਸ ਰਿਹਾ ਹੈ ਤੇ ਫਿਰ ਉਹ ਵਾਹਿਗੁਰੂ ਪਰਮੇਸ਼ਰ ਜਿਹੜਾ ਗੁਰੂ ਵਾਲਾ ਹੋ ਕੇ ਨਾਮ ਜਪਦਾ, ਉਹਦੀ ਕਲਿਆਣ ਕਰਦਾ ਹੈ।
ਸੂਹੀ ਮਹੱਲਾ ਪੰਜਵਾਂ, ਜੋ ਕਿਛ ਕਰੈ ਸੋਈ ਪ੍ਰਭ ਮਾਨੈ, ਓਏ ਰਾਮ ਨਾਮ ਰੰਗ ਰਾਤੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਵਾਹਿਗੁਰੂ ਦੇ ਸੰਤਾਂ ਦੀ ਮਹਿਮਾ ਅਤੇ ਵਡਿਆਈ ਕਰਦੇ ਹਨ। ਮੇਰੇ ਰਾਮ ਹਰ ਸੰਤਾਂ ਜੀ ਵੜਨਾ ਕੋਈ, ਭਗਤਾਂ ਬਣ ਆਈ ਪ੍ਰਭ ਆਪਣੇ ਸਿਉ, ਜਲ ਥਲ ਮਹੀਅਲ ਸੋਈ ਰਹਾਉ। ਸਤਿਗੁਰੂ ਫਰਮਾਉਂਦੇ ਨੇ ਮੇਰੇ ਰਾਮ, ਹੇ ਮੇਰੇ ਵਾਹਿਗੁਰੂ, ਹਰੀ ਦੇ ਸੰਤਾਂ ਜਿੱਡਾ ਵੱਡਾ ਹੋਰ ਕੋਈ ਵੀ ਨਹੀਂ ਹੋ ਸਕਦਾ। ਪੰਡਿਤ, ਸੂਰ, ਸ਼ਤਰ, ਪਤ, ਰਾਜਾ, ਭਗਤ ਬਰਾਬਰ ਔਰ ਨਾ ਕੋਈ। ਕਿਉਂ? ਭਗਤਾਂ ਬਣੇ ਆਈ ਪ੍ਰਭ ਆਪਣੇ ਸਿਉ, ਉਹਨਾਂ ਸੰਤਾਂ ਭਗਤਾਂ ਮਹਾਂਪੁਰਖਾਂ ਦੀ ਆਪਣੇ ਮਾਲਕ ਵਾਹਿਗੁਰੂ ਦੇ ਨਾਲ ਬਣੇ ਆਈ ਹੈ। ਉਹ ਹੈ ਕਿੱਥੇ? ਜਲ ਥਲ ਮਹੀਅਲ ਸੋਈ, ਉਹ ਜਲਾਂ ਥਲਾਂ, ਧਰਤੀ, ਅਸਮਾਨ ਸਭ ਥਾਵਾਂ ਤੇ ਉਹ ਵਰਤ ਰਿਹਾ ਹੈ ਤੇ ਉਹਨਾਂ ਮਹਾਂਪੁਰਖਾਂ ਦੀ ਵਾਹਿਗੁਰੂ ਦੇ ਨਾਲ ਬਣਿਆ ਹੀ ਹੈ। ਇਸ ਲਈ ਉਹਨਾਂ ਵਰਗਾ ਹੋਰ ਕੋਈ ਦੁਨੀਆਂ ਦੇ ਵਿੱਚ ਨਹੀਂ ਹੋ ਸਕਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਮਹਾਂਪੁਰਖਾਂ ਦੀ ਮਹਿਮਾ ਉਚਾਰਨ ਕਰਦੇ ਹਨ।
ਜੋ ਕਿਛ ਕਰੈ ਸੋਈ ਪ੍ਰਭ ਮਾਨੈ, ਓਏ ਰਾਮ ਨਾਮ ਰੰਗ ਰਾਤੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੋ ਕਿਛ ਕਰੈ ਸੋਈ ਪ੍ਰਭ ਮਾਨੈ, ਜੋ ਵੀ ਕੁਛ ਵਾਹਿਗੁਰੂ ਪਰਮੇਸ਼ਰ ਕਰਦਾ ਹੈ ਤੇ ਵਾਹਿਗੁਰੂ ਦੇ ਪਿਆਰੇ ਉਸ ਨੂੰ ਭਲਾ ਕਰਕੇ ਮੰਨਦੇ ਨੇ। ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਪਾਵੈ ਨਾਨਕਾ ਸਾਈ ਗੱਲ ਚੰਗੀ ਜੋ ਤੁਧ ਪਾਵੈ ਸਾਈ ਭਲੀ ਕਾਰ ਇਹ ਉਹਨਾਂ ਮਹਾਂਪੁਰਖਾਂ ਦੀ ਅਵਸਥਾ ਹੁੰਦੀ ਹੈ ਜੋ ਕੁਛ ਕਰੇ ਸੋਈ ਪ੍ਰਭ ਮੰਨੈ ਉਹ ਵਾਹਿਗੁਰੂ ਜੋ ਵੀ ਕੁਛ ਕਰਦਾ ਹੈ ਉਹਨੂੰ ਭਲਾ ਕਰਕੇ ਮੰਨਦੇ ਹਨ ਉਹ ਰਾਮ ਨਾਮ ਰੰਗ ਰਾਤੇ ਤੇ ਦੂਸਰੀ ਗੱਲ ਉਹ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗੇ ਰਹਿੰਦੇ ਹਨ
ਤਿਨ ਕੀ ਸੋਭਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਨ੍ਹਾਂ ਨੇ ਵਾਹਿਗੁਰੂ ਦੇ ਚਰਨ ਪਛਾਣ ਲਏ ਨੇ ਭਾਵ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਅੰਦਰ ਵਸਾ ਲਿਆ ਹੈ ਤਿਨ ਕੀ ਸੋਭਾ ਸਭਨੀ ਥਾਈ ਫਿਰ ਉਹਨਾਂ ਮਹਾਂਪੁਰਖਾਂ ਦੀ ਸਭ ਥਾਵਾਂ ਤੇ ਸੋਭਾ ਹੁੰਦੀ ਹੈ ਜਿੱਥੇ ਵੀ ਜਾਣ ਉੱਥੇ ਉਹਨਾਂ ਦਾ ਮਾਣ ਸਤਿਕਾਰ ਹੁੰਦਾ ਹੈ
ਮੇਰੇ ਰਾਮ ਹਰ ਸੰਤਾ ਜੇ ਵੱਡ ਨਾ ਕੋਈ ਭਗਤਾ ਬਣ ਆਈ ਪ੍ਰਭ ਆਪਣੇ ਸਿਉ ਜਲ ਥਲ ਮਹੀਲ ਸੋਈ ਰਹਾਓ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮੇਰੇ ਰਾਮ ਐ ਮੇਰੇ ਵਾਹਿਗੁਰੂ ਹਰੀ ਦੇ ਸੰਤਾਂ ਵਰਗਾ ਉਹਨਾਂ ਜਿੱਡਾ ਵੱਡਾ ਹੋਰ ਕੋਈ ਵੀ ਨਹੀਂ ਦੁਨੀਆਂ ਵਿੱਚ ਹੋ ਸਕਦਾ ਕਿਉਂ ਭਗਤਾਂ ਬਣ ਆਈ ਪ੍ਰਭ ਆਪਣੇ ਸਿਉ ਉਹਨਾਂ ਭਗਤਾਂ ਦੀ ਮਹਾਂਪੁਰਖਾਂ ਦੀ ਆਪਣੇ ਮਾਲਕ ਵਾਹਿਗੁਰੂ ਦੇ ਨਾਲ ਬਣ ਆਈ ਹੈ ਉਹ ਹੈ ਕਿੱਥੇ ਉਹ ਜਲਾਂ ਥਲਾਂ ਧਰਤੀ ਅਸਮਾਨਾਂ ਵਿੱਚ ਸਾਰੇ ਥਾਂ ਪਰਿਪੂਰਨ ਹੋ ਰਿਹਾ ਹੈ ਇਸ ਲਈ ਉਹਨਾਂ ਮਹਾਂਪੁਰਖਾਂ ਦੀ ਉਸ ਵਾਹਿਗੁਰੂ ਨਾਲ ਬਣ ਆਈ ਹੈ ਇਸੇ ਲਈ ਉਹਨਾਂ ਵਰਗਾ ਹੋਰ ਕੋਈ ਦੁਨੀਆਂ ਵਿੱਚ ਨਹੀਂ ਹੋ ਸਕਦਾ
ਕੋਟ ਅਪਰਾਧੀ ਸੰਤ ਸੰਗ ਉਧਰੈ ਜਮ ਤੱਕ ਨੇੜ ਨਾ ਆਵੈ
ਤਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਸਤਪੁਰਸ਼ਾਂ ਦੀ ਮਹਿਮਾ ਕਰਦੇ ਹਨ ਕਰੋੜਾਂ ਹੀ ਜਿਹੜੇ ਅਪਰਾਧੀ ਗੁਨਾਹਗਾਰ ਨੇ ਉਹ ਵੀ ਮਹਾਂਪੁਰਖਾਂ ਦੀ ਸੰਗਤ ਕਰਕੇ ਉਧਰ ਜਾਂਦੇ ਹਨ ਕੋਟ ਅਪਰਾਧੀ ਸੰਤ ਸੰਗ ਉਧਰੈ ਅਥਵਾ ਇਹ ਕਰੋੜਾਂ ਹੀ ਅਪਰਾਧੀ ਮਹਾਂਪੁਰਖਾਂ ਦੀ ਸੰਗਤ ਕਰਕੇ ਉਧਰ ਜਾਂਦੇ ਨੇ ਜਮ ਤੱਕ ਨੇੜ ਨਾ ਆਵੇ ਤੇ ਉਹਨਾਂ ਦੇ ਨੇੜੇ ਜਮ ਨਹੀਂ ਆ ਸਕਦਾ ਜਦੋਂ ਆਪਾਂ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ ਕੁਝ ਕੁ ਸਤਿਗੁਰੂ ਨੇ ਉਦਾਹਰਣਾਂ ਵੀ ਦਿੱਤੀਆਂ ਨੇ ਹਰ ਕੋ ਨਾਮ ਸਦਾ ਸੁਖਦਾਈ ਜਾ ਕੋ ਸਿਮਰ ਅਜਾ ਮਲ ਉਧਰਿਓ ਗਨਕਾ ਹੁੰਗਤ ਪਾਈ ਅਜਾ ਮਲ ਗਨਕਾ ਵਰਗਿਆਂ ਨੂੰ ਮਹਾਂਪੁਰਖਾਂ ਦੀ ਸੰਗਤ ਨੇ ਹੀ ਤੇ ਤਾਰਿਆ ਹੈ ਭਾਵੇਂ ਠੀਕ ਹੈ ਉਹਨਾਂ ਦੀ ਕਲਿਆਣ ਨਾਮ ਕਰਕੇ ਹੋਈ ਹੈ ਪਰ ਨਾਮ ਵੀ ਤੇ ਮਹਾਂਪੁਰਖਾਂ ਦੀ ਕਿਰਪਾ ਨਾਲ ਹੀ ਮਿਲਿਆ ਹੈ ਨਾ ਇਸੇ ਲਈ ਕੋਟ ਅਪਰਾਧੀ ਸੰਤ ਸੰਗ ਉਧਰੈ ਕਰੋੜਾਂ ਹੀ ਅਪਰਾਧ ਕਰਨ ਵਾਲਾ ਮਹਾਂਪੁਰਖਾਂ ਦੀ ਸੰਗਤ ਕਰਕੇ ਉਧਰ ਜਾਂਦਾ ਹੈ ਔਰ ਉਹਦੇ ਨੇੜੇ ਜਮ ਦੂਤ ਨਹੀਂ ਆ ਸਕਦਾ
ਜਨਮ ਜਨਮ ਕਾ ਵਿਛੜਿਆ ਹੋਵੇ ਤਿਨ ਹਰ ਸਿਉ ਆਣ ਮਿਲਾਵੇ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜਾ ਜਨਮਾਂ ਜਨਮਾਂ ਦਾ ਜੀਵ ਵਿਛੜਿਆ ਹੁੰਦਾ ਹੈ ਤਿਨ ਹਰ ਸਿਉ ਆਣ ਮਿਲਾਵੇ ਤੇ ਉਸ ਨੂੰ ਲਿਆ ਕੇ ਵਾਹਿਗੁਰੂ ਦੇ ਨਾਲ ਮਿਲਾ ਦਿੰਦੇ ਨੇ ਇਹ ਮਹਾਂਪੁਰਖਾਂ ਦੀ ਵੱਡੀ ਵਡਿਆਈ ਹੈ ਇਹ ਜੀਵ ਜਨਮਾਂ ਜਨਮਾਂ ਤੋਂ ਵਾਹਿਗੁਰੂ ਤੋਂ ਵਿਛੜਿਆ ਹੋਇਆ ਹੈ ਤੇ ਪਰ ਇਸ ਨੂੰ ਲਿਆ ਕੇ ਵਾਹਿਗੁਰੂ ਦੇ ਨਾਲ ਜੋੜ ਦਿੰਦੇ ਹਨ
ਮਾਇਆ ਮੋਹ ਭਰਮ ਬਹੁ ਕਟੈ ਸੰਤ ਸਰਣ ਜੋ ਆਵੈ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੋ ਉਹਨਾਂ ਮਹਾਂਪੁਰਖਾਂ ਦੀ ਸ਼ਰਨ ਵਿੱਚ ਆ ਜਾਂਦਾ ਹੈ ਤੇ ਮਹਾਂਪੁਰਖ ਮਾਇਆ ਦਾ ਮੋਹ ਪੰਜ ਪ੍ਰਕਾਰ ਦਾ ਭਰਮ ਤੇ ਸੱਤ ਪ੍ਰਕਾਰ ਦਾ ਭਾਉ ਡਰ ਵੀ ਉਸਦਾ ਕੱਟ ਦਿੰਦੇ ਹਨ
ਜਿਹਾ ਮਨੋਰਥ ਕਰਿਆ ਰਾਧੇ ਸੋ ਸੰਤਨ ਤੇ ਪਾਵੈ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਜੀਵ ਜਿਹੋ ਜਿਹਾ ਵੀ ਮਨੋਰਥ ਕਰਕੇ ਭਾਵ ਜਿਹੋ ਜਿਹੀ ਇੱਛਾ ਲੈ ਕੇ ਵੀ ਇਹ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਤੇ ਮਹਾਂਪੁਰਖਾਂ ਦੀ ਸੰਗਤ ਕਰਦਾ ਸੋ ਸੰਤਨ ਤੇ ਪਾਵੈ ਉਹੀ ਕੁਛ ਮਹਾਂਪੁਰਖਾਂ ਤੋਂ ਪ੍ਰਾਪਤ ਕਰ ਲੈਂਦਾ ਕਿਉਂਕਿ ਕਈ ਲੋਕਾਂ ਦੇ ਮਨ ਦੇ ਵਿੱਚ ਦੁਨਿਆਵੀ ਇੱਛਾ ਹੁੰਦੀ ਹੈ ਕਈਆਂ ਦੇ ਮਨ ਦੇ ਵਿੱਚ ਕੋਈ ਪਰਮਾਰਥ ਦੀ ਭੁੱਖ ਹੁੰਦੀ ਹੈ ਕਈਆਂ ਦੇ ਮਨ ਦੇ ਵਿੱਚ ਕੋਈ ਅੱਗੇ ਨਾਮ ਜਪਣ ਦੀ ਕੋਈ ਆਤਮਕ ਅਵਸਥਾ ਨੂੰ ਸਮਝਣ ਦੀ ਇੱਛਾ ਹੁੰਦੀ ਹੈ ਪਰ ਮਹਾਂਪੁਰਖਾਂ ਦੀ ਸੰਗਤ ਦਾ ਇਹ ਫਲ ਹੈ ਜਿਹੋ ਜਿਹਾ ਮਨੋਰਥ ਕਰਕੇ ਕੋਈ ਉਹਨਾਂ ਮਹਾਂਪੁਰਖਾਂ ਨੂੰ ਅਰਾਧਦਾ ਹੈ ਉਹੀ ਕੁਛ ਉਹਨਾਂ ਤੋਂ ਪ੍ਰਾਪਤ ਕਰ ਲੈਂਦਾ ਹੈ
ਜਨ ਕੀ ਮਹਿਮਾ ਕੇਤਕ ਬਰਨੋ ਜੋ ਪ੍ਰਭ ਆਪਣੇ ਪਾਣੇ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹਨਾਂ ਮਹਾਂਪੁਰਖਾਂ ਦੀ ਮਹਿਮਾ ਅਸੀਂ ਕਿੰਨੀ ਕੁ ਬਿਆਨ ਕਰੀਏ ਜੋ ਉਸ ਆਪਣੇ ਮਾਲਕ ਵਾਹਿਗੁਰੂ ਦੇ ਮਨ ਨੂੰ ਪਾ ਗਏ ਨੇ ਉਹਨਾਂ ਦੀ ਮਹਿਮਾ ਕਥਨ ਤੋਂ ਰਹਿਤ ਹੈ।
ਕੋ ਨਾਨਕ ਜਿਨ ਸਤਿਗੁਰ ਭੇਟਿਆ ਸੇ ਸਭ ਤੇ ਭਏ ਨਿਕਾਣੇ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੂੰ ਸਤਿਗੁਰੂ ਮਿਲਿਆ ਹੈ ਸੇ ਸਭ ਤੇ ਪਏ ਨਿਕਾਣੇ, ਉਹ ਸਾਰਿਆਂ ਤੋਂ ਹੀ ਨਿਕਾਣੇ ਬੇਮੁਹਤਾਜ ਹੋ ਗਏ ਨੇ, ਭਾਵ ਉਹਨਾਂ ਦੀ ਕਿਸੇ ਦੀ ਵੀ ਮੁਹਤਾਜੀ ਖਤਮ ਹੋ ਗਈ ਹੈ, ਉਹ ਸਾਰਿਆਂ ਦੀ ਕਾਨ ਕਨੌੜ ਤੋਂ ਮੁਕਤ ਹੋ ਗਏ ਹਨ।
ਸੂਹੀ ਮਹੱਲਾ ਪੰਜਵਾਂ, ਮਹਾ ਅਗਨ ਤੇ ਤੁਧ ਹਾਥ ਦੇ ਰਾਖੇ ਪਏ ਤੇਰੀ ਸਰਣਾਈ।
ਹੁਣ ਇਹ ਵੀ ਸ਼ਬਦ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਕੇ ਹੀ ਉਚਾਰਨ ਕੀਤਾ ਹੈ। ਮੇਰੇ ਰਾਮ ਰਾਏ ਤੁਧ ਚਿਤ ਆਇਆ ਉਭਰੇ, ਤੇਰੀ ਟੇਕ ਪ੍ਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਧਰੇ। ਰਹਾਉ ਐ ਮੇਰੇ ਪਾਤਸ਼ਾਹ ਪ੍ਰਭੂ ਤੁਧ ਚਿਤ ਆਇਆ, ਜਦੋਂ ਤੂੰ ਸਾਡੇ ਚਿੱਤ ਵਿੱਚ ਆ ਕੇ ਵਸਿਆ ਉਭਰੇ, ਅਸੀਂ ਕਾਲ ਤੋਂ ਵਿਕਾਰਾਂ ਤੋਂ ਪਾਪਾਂ ਤੋਂ ਬਚ ਗਏ ਹਾਂ। ਤੇਰੀ ਟੇਕ ਪ੍ਰਵਾਸਾ ਤੁਮਰਾ, ਸਾਨੂੰ ਤੇਰੀ ਹੀ ਟੇਕ ਤੇ ਤੇਰਾ ਹੀ ਭਰੋਸਾ ਹੈ। ਜਪ ਨਾਮ ਤੁਮਾਰਾ ਉਧਰੇ, ਅਸੀਂ ਤੇਰਾ ਨਾਮ ਜਪ ਕੇ ਹੀ ਇਸ ਸੰਸਾਰ ਸਮੁੰਦਰ ਤੋਂ ਤਰੇ ਹਾਂ। ਲੋ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਵਾਹਿਗੁਰੂ ਦੀ ਮਹਿਮਾ ਕਰਦੇ ਹਨ।
ਮਹਾ ਅਗਨ ਤੇ ਤੁਧ ਹਾਥ ਦੇ ਰਾਖੇ ਪਏ ਤੇਰੀ ਸਰਣਾਈ।
ਹੇ ਵਾਹਿਗੁਰੂ ਜੀ, ਅਸੀਂ ਤੇਰੀ ਸ਼ਰਨ ਵਿੱਚ ਪਏ ਹਾਂ ਤੇ ਤੁਸਾਂ ਆਪਣੀ ਕਿਰਪਾ ਦਾ ਹੱਥ ਦੇ ਕੇ ਆ ਜਿਹੜੀ ਮਹਾ ਅਗਨੀ ਬੜੀ ਭਿਆਨਕ ਅੱਗ ਸੀ ਸੰਸਾਰ ਦੇ ਵਿੱਚ ਮਾਇਆ ਦੀ, ਵਿਕਾਰਾਂ ਦੀ, ਹੰਕਾਰ ਦੀ, ਤੁਸੀਂ ਇਸ ਮਹਾ ਅਗਨੀ ਤੋਂ ਆਪ ਜੀ ਨੇ ਕਿਰਪਾ ਕਰਕੇ ਸਾਨੂੰ ਰੱਖ ਲਿਆ ਹੈ, ਸਾਨੂੰ ਬਚਾ ਲਿਆ ਹੈ। ਕਿਉਂ? ਸਤਿਗੁਰੂ ਦੇ ਬਚਨ ਨੇ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰਾ ਉਭਰੈ ਤਿੱਤੈ ਲਹੇ ਉਬਾਰ। ਇਹ ਜਿਹੜੀ ਮਾਇਆ ਦੀ ਅੱਗ ਹੈ, ਡੋਂ ਅਗਨੀ ਵਾਂਗੂ ਲੱਗੀ ਹੋਈ ਹੈ, ਸਾਰੇ ਸੰਸਾਰ ਰੂਪੀ ਜੰਗਲ ਦੇ ਵਿੱਚ ਲੱਗੀ ਹੋਈ ਹੈ। ਗੁੱਜੀ ਪਾਹੇ ਜਲੈ ਸੰਸਾਰਾ, ਭਗਤ ਨਾ ਵਿਆਪੈ ਮਾਇਆ। ਪਰ ਹੇ ਵਾਹਿਗੁਰੂ ਜੀ, ਅਸੀਂ ਤੇਰੀ ਸ਼ਰਨ ਦੇ ਵਿੱਚ ਪੈ ਗਏ ਤੇ ਤੁਸੀਂ ਆਪਣੀ ਕਿਰਪਾ ਦਾ ਹੱਥ ਦੇ ਕੇ ਇਸ ਮਹਾ ਅਗਨੀ ਤੋਂ, ਇਸ ਭਿਆਨਕ ਮਾਇਆ ਦੀ ਅੱਗ ਤੋਂ ਸਾਨੂੰ ਤੁਸਾਂ ਬਚਾ ਕੇ ਰੱਖ ਲਿਆ ਹੈ।
ਤੇਰਾ ਮਾਣ ਤਾਣ ਰਿਧ ਅੰਤਰ ਹੋਰ ਦੂਜੀ ਆਸ ਚੁਕਾਈ।
ਹੇ ਵਾਹਿਗੁਰੂ ਜੀ, ਹੁਣ ਤੇਰਾ ਹੀ ਮਾਣ ਤੇ ਤੇਰਾ ਹੀ ਤਾਣ ਬਲ ਸਾਡੇ ਹਿਰਦੇ ਵਿੱਚ ਵਸ ਰਿਹਾ ਹੈ, ਹੋਰ ਦੂਜੀ ਆਸ ਚੁਕਾਈ, ਹੋਰ ਅਸੀਂ ਦੂਜੀ ਆਸ ਉਮੀਦ ਖਤਮ ਹੀ ਕਰ ਦਿੱਤੀ ਹੈ।
ਮੇਰੇ ਰਾਮ ਰਾਏ ਤੁਧ ਚਿਤ ਆਇਆ ਉਭਰੇ, ਤੇਰੀ ਟੇਗ ਪ੍ਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਧਰੇ ਰਹਾਉ।
ਐ ਮੇਰੇ ਪਾਤਸ਼ਾਹ ਪ੍ਰਭੂ, ਤੁਹਾਡੇ ਚੇਤੇ ਆਉਣ ਦੇ ਨਾਲ, ਭਾਵ ਤੁਹਾਡੇ ਸਿਮਰਨ ਦਾ ਸਦਕਾ, ਅਸੀਂ ਇਸ ਮਹਾ ਅਗਨੀ ਤੋਂ, ਮੋਹ ਮਾਇਆ ਤੋਂ, ਹੰਕਾਰ ਤੋਂ, ਪਾਪਾਂ ਤੋਂ ਬਚੇ ਹਾਂ। ਸਾਨੂੰ ਤੇਰੀ ਹੀ ਟੇਕ ਤੇ ਤੇਰਾ ਹੀ ਭਰੋਸਾ ਹੈ, ਕਿਉਂਕਿ ਅਸੀਂ ਤੁਹਾਡਾ ਨਾਮ ਜਪ ਕੇ ਹੀ ਤਾਂ ਭਾਵ ਸਾਗਰ ਤੋਂ ਪਾਰ ਹੋਏ ਹਾਂ।
ਅੰਧਕੂਪ ਤੇ ਕਾਢ ਲਈਏ ਤੁਮ ਆਪ ਹੈ ਕਿਰਪਾਲਾ।
ਰਹਾਉ ਵਿਸ਼ਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਪਰਉਪਕਾਰ ਬਿਆਨ ਕਰਦੇ ਹਨ। ਹੇ ਵਾਹਿਗੁਰੂ ਜੀ, ਤੁਸੀਂ ਆਪ ਸਾਡੇ ਤੇ ਮਿਹਰਬਾਨ ਹੋਏ, ਜਿਸ ਦਾ ਸਦਕਾ ਅੰਧਕੂਪ ਤੇ ਕਾਢ ਲਈਏ। ਅਸੀਂ ਤਾਂ ਅੰਨੇ ਕੁ ਸੰਸਾਰ ਦੇ ਵਿੱਚ, ਮੋਹ ਮਾਇਆ ਦੇ ਵਿੱਚ ਡੁੱਬੇ ਹੋਏ ਸਾਂ, ਤੁਸਾਂ ਕਿਰਪਾ ਕਰਕੇ ਸਾਨੂੰ ਇਸ ਤੋਂ ਬਾਹਰ ਕੱਢ ਲਿਆ ਹੈ।
ਸਾਰ ਸਮਾਲ ਸਰਬ ਸੁਖ ਦੀਏ ਆਪ ਕਰੇ ਪ੍ਰਤਪਾਲਾ।
ਹੇ ਵਾਹਿਗੁਰੂ ਜੀ, ਹੁਣ ਤੁਸੀਂ ਆਪ ਸਾਡੀ ਪਾਲਣਾ ਪੋਸ਼ਣਾ ਵੀ ਕਰਦੇ ਹੋ। ਤੁਸੀਂ ਇਸ ਅੰਨੇ ਖੂਹ ਮੋਹ ਮਾਇਆ ਤੋਂ, ਸੰਸਾਰ ਦੇ ਮੋਹ ਤੋਂ ਬਾਹਰ ਕੱਢ ਕੇ ਸਾਰ ਸੰਭਾਲ, ਸਾਡੀ ਸਾਰ ਖਬਰਸਾਰ ਵੀ ਲਈ ਹੈ ਤੇ ਸਾਡੀ ਸੰਭਾਲ ਵੀ ਕੀਤੀ ਹੈ ਤੇ ਸਾਨੂੰ ਸਾਰੇ ਸੁਖ ਵੀ ਤੁਸਾਂ ਬਖਸ਼ੇ ਹਨ।
ਆਪਣੀ ਨਜ਼ਰ ਕਰੇ ਪਰਮੇਸ਼ਰ ਬੰਧਨ ਘਾਟ ਛਡਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਆਪਣੀ ਮਿਹਰ ਦੀ ਨਿਗਾਹ ਕਰ ਦੇਵੇ ਤੇ ਫਿਰ ਸਾਰੇ ਬੰਧਨ ਕੱਟ ਕੇ ਉਹਨਾਂ ਨੂੰ ਛੁਡਾ ਦਿੰਦਾ, ਮੁਕਤ ਕਰ ਦਿੰਦਾ ਹੈ।
ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਏ।
ਲੋ, ਉਸ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕੀਤੀ, ਆਪਣੀ ਭਗਤੀ ਵੀ ਉਸਨੇ ਆਪ ਹੀ ਕਰਾਈ ਹੈ, ਕਿਉਂਕਿ ਵਾਹਿਗੁਰੂ ਦੀ ਭਗਤੀ ਉਹਦਾ ਸਿਮਰਨ ਹੈ, ਉਹਦੀ ਸਿਫਤ ਸਲਾਹ ਹੈ। ਇਹ ਵਾਹਿਗੁਰੂ ਪਰਮੇਸ਼ਰ ਜਿਸ ਤੇ ਆਪ ਕਿਰਪਾ ਕਰੇ, ਆਪ ਜਪਾਏ ਜਪੈ ਸੋ ਨਾਓ, ਆਪ ਗਾਵਾਏ ਸੋ ਹਰ ਗੁਣ ਗਾਓ, ਨਾ ਵੀ ਉਹੀ ਜਪ ਸਕਦਾ ਹੈ, ਕੀਰਤਨ ਵੀ ਉਹੀ ਕਰ ਸਕਦਾ ਹੈ ਜਿਸ ਉੱਤੇ ਮਾਲਕ ਦੀ ਮਿਹਰ ਹੋਵੇ। ਇਸੇ ਲਈ ਸਤਿਗੁਰੂ ਫਰਮਾਉਂਦੇ ਨੇ, ਹੇ ਵਾਹਿਗੁਰੂ ਆਪਣੀ ਭਗਤ ਪ੍ਰਭ ਆਪ ਕਰਾਈ। ਉਸ ਵਾਹਿਗੁਰੂ ਨੇ ਆਪਣੀ ਭਗਤੀ ਆਪ ਹੀ ਸਾਡੇ ਪਾਸੋਂ ਕਰਵਾਈ ਹੈ, ਆਪੇ ਸੇਵਾ ਲਾਏ ਤੇ ਆਪ ਹੀ ਸਾਨੂੰ ਆਪਣੀ ਸੇਵਾ ਦੇ ਵਿੱਚ ਅਥਵਾ ਗੁਰੂ ਦੀ ਸੇਵਾ ਦੇ ਵਿੱਚ ਲਾਇਆ ਹੈ।
ਪਰਮ ਗਿਆ ਪੈ ਮੋਹ ਬਿਨਾਸੇ ਮਿਟਿਆ ਸਗਲ ਵਿਸੂਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਅਗਲੀ ਪੰਕਤੀ ਨਾਲ ਪੜ੍ਹ ਕੇ ਫੇਰ ਸਹੀ ਅਰਥ ਲੱਗੇਗਾ। ਨਾਨਕ ਦਇਆ ਕਰੀ ਸੁਖ ਦਾਤਾ ਭੇਟਿਆ ਸਤਿਗੁਰ ਪੂਰਾ। ਬਈ ਸਾਡੇ ਉੱਤੇ ਸੁਖਾਂ ਦੇ ਦਾਤੇ ਵਾਹਿਗੁਰੂ ਨੇ ਦਇਆ ਕੀਤੀ, ਮਿਹਰ ਕੀਤੀ, ਭੇਟਿਆ ਸਤਿਗੁਰ ਪੂਰਾ ਤੇ ਸਾਨੂੰ ਪੂਰਾ ਸਤਿਗੁਰੂ ਮਿਲਿਆ ਹੈ, ਕਿਉਂਕਿ ਉਸ ਵਾਹਿਗੁਰੂ ਦੀ ਮਿਹਰ ਦੇ ਨਾਲ ਹੀ ਪੂਰਾ ਸਤਿਗੁਰੂ ਮਿਲਦਾ ਹੈ। ਤੇ ਜਿਸ ਨੂੰ ਪੂਰਾ ਸਤਿਗੁਰੂ ਮਿਲ ਜਾਂਦਾ ਹੈ ਫਿਰ ਉਹਨੂੰ ਕੀ ਪ੍ਰਾਪਤ ਹੁੰਦਾ ਹੈ? ਤਾਂ ਹਜ਼ੂਰ ਕਹਿੰਦੇ ਨੇ ਭਰਮ ਗਿਆ, ਸਾਡਾ ਭਰਮ ਵੀ ਚਲਿਆ ਗਿਆ ਹੈ ਤੇ ਭੈ ਤੇ ਮੋਹ ਵੀ ਨਾਸ਼ ਹੋ ਗਏ ਨੇ ਤੇ ਮਿਟਿਆ ਸਗਲ ਵਸੂਰਾ ਤੇ ਸਾਡਾ ਸਾਰਾ ਝੋਰਾ ਵੀ ਮਿਟ ਗਿਆ ਹੈ, ਸਾਡਾ ਪਛਤਾਵਾ ਵੀ ਸਾਰਾ ਮੁੱਕ ਗਿਆ ਹੈ।
ਸੂਹੀ ਮਹੱਲਾ ਪੰਜਵਾਂ ਜਬ ਕਛ ਨਾ ਸੀਓ ਤਬ ਕਿਆ ਕਰਤਾ ਕਵਨ ਕਰਮ ਕਰ ਆਇਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਕਰਦੇ ਨੇ, ਮੇਰੇ ਰਾਮ ਰਾਏ ਮੋਹੀ ਤੇ ਕਛੂ ਨਾ ਹੋਈ। ਐ ਮੇਰੇ ਪਾਤਸ਼ਾਹ ਵਾਹਿਗੁਰੂ, ਮੇਰੇ ਵਿੱਚ ਕੋਈ ਤਾਕਤ ਨਹੀਂ ਕਿ ਮੈਂ ਕੁਛ ਕਰ ਸਕਾਂ, ਮੇਰੇ ਪਾਸੋਂ ਕੁਝ ਨਹੀਂ ਕੁਝ ਵੀ ਨਹੀਂ ਹੋ ਸਕਦਾ, ਆਪੇ ਕਰਤਾ ਆਪ ਕਰਾਈ, ਤੂੰ ਆਪ ਹੀ ਕਰਤਾ ਹੈ, ਤੂੰ ਆਪ ਹੀ ਜੋ ਕਰਾਵੇਂ ਉਹੀ ਹੁੰਦਾ ਹੈ, ਸਰਵ ਨਿਰੰਤਰ ਸੋਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਮਾਲਕ ਵਾਹਿਗੁਰੂ ਸਭ ਦੇ ਅੰਦਰ ਨਿਰੰਤਰ ਦਾ ਅਰਥ ਹੈ, ਬਿਨਾਂ ਕਿਸੇ ਭੇਦ ਭਾਵ ਤੋਂ ਇੱਕ ਰਸ ਨਿਵਾਸ ਕਰ ਰਿਹਾ ਹੈ, ਇਸ ਲਈ ਸਾਡੇ ਪਾਸੋਂ ਕੁਝ ਵੀ ਹੋਣ ਵਾਲਾ ਨਹੀਂ ਹੈ। ਤੇ ਕੁਛ ਵਿਦਵਾਨਾਂ ਨੇ ਮੇਰੇ ਰਾਮ ਰਾਏ ਮੋਹੀ ਤੇ ਕਛੂ ਨਾ ਹੋਈ ਹੈ ਤੇ ਵਾਹਿਗੁਰੂ ਦੇ ਸਨਮੁਖੀ ਇਹ ਸ਼ਬਦ ਪਹਿਲੀ ਪੰਕਤੀ ਉਚਾਰਨ ਕੀਤੀ ਹੈ, ਜਿਹੜੀ ਦੂਸਰੀ ਪੰਕਤੀ ਆਪ ਹੀ ਕਰਤਾ ਆਪ ਕਰਾਈ ਸਰਵ ਨਿਰੰਤਰ ਸੋਈ, ਪਹਿਲੀ ਪੰਕਤੀ ਸਨਮੁਖ ਹੈ ਤੇ ਦੂਸਰੀ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਨੂੰ ਅਨਪੁਰਖ ਦੇ ਵਿੱਚ ਉਚਾਰਨ ਕੀਤਾ ਹੈ। ਉਹ ਕਰਤਾ ਪੁਰਖ ਵਾਹਿਗੁਰੂ ਹੈ, ਉਹ ਆਪ ਹੀ ਜੋ ਕਰਾਉਂਦਾ ਉਹੀ ਜੀਵ ਕਰਦੇ ਨੇ, ਉਹ ਵਾਹਿਗੁਰੂ ਸਾਰਿਆਂ ਦੇ ਵਿੱਚ ਹੀ ਵਸ ਰਿਹਾ ਹੈ। ਲਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕੁਝ ਲੋਕ ਉਹ ਨੇ ਜਿਹੜੇ ਕਹਿੰਦੇ ਨੇ ਇਹ ਕਰਮਾਂ ਤੋਂ ਹੀ ਸਾਰਾ ਸੰਸਾਰ ਬਣਿਆ ਹੈ, ਇਹ ਕਰਮ ਹੀ ਉਤਪਤੀ ਦਾ ਕਾਰਨ ਨੇ, ਜਿਵੇਂ ਕਰਮ ਸ਼ਾਸਤਰ ਹੈ ਜਿਸਨੂੰ ਪੂਰਵ ਮੀਮਾਸਾ ਵੀ ਕਹਿੰਦੇ ਨੇ, ਉਹਦਾ ਸਿਧਾਂਤ ਇਹ ਹੈ ਵੀ ਕਰਮਾਂ ਦੇ ਨਾਲ ਹੀ ਇਹ ਜੀਵ ਨਰਕਾਂ ਦੇ ਵਿੱਚ ਜਾਂਦਾ ਹੈ, ਕਰਮਾਂ ਦੇ ਨਾਲ ਹੀ ਸਵਰਗਾਂ ਦੇ ਵਿੱਚ ਜਾਂਦਾ ਹੈ, ਕਰਮਾਂ ਦੇ ਨਾਲ ਹੀ ਦੇਵਤਾ ਬਣਦਾ, ਕਰਮਾਂ ਦੇ ਨਾਲ ਹੀ ਮਨੁੱਖ ਬਣਦਾ, ਕਰਮਾਂ ਦੇ ਨਾਲ ਹੀ ਹੋਰ ਪਸ਼ੂ ਪੰਛੀਆਂ ਦੀਆਂ ਜੂਨਾਂ ਪ੍ਰਾਪਤ ਕਰਦਾ, ਕਰਮਾਂ ਦੇ ਨਾਲ ਹੀ ਸਭ ਕੁਝ ਹੁੰਦਾ ਹੈ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਸਾਰਾ ਕੁਝ ਕਰਮ ਨਹੀਂ, ਕਰਮ ਤੇ ਆਪਣੇ ਆਪ ਦੇ ਵਿੱਚ ਜੜ ਨੇ, ਇਹ ਇਕੱਲੇ ਕਰਮ ਕੁਛ ਨਹੀਂ ਕਰ ਸਕਦੇ, ਕਰਤਾ ਤੇ ਕੋਈ ਹੋਰ ਹੈ। ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਜਿਹੜੇ ਲੋਕ ਕਰਮਾਂ ਤੋਂ ਹੀ ਸੰਸਾਰ ਦੀ ਉਤਪਤੀ ਮੰਨਦੇ ਨੇ, ਉਹਨਾਂ ਦੇ ਅੱਗੇ ਇੱਕ ਸਵਾਲ ਕਰਦੇ ਹਨ, ਜਬ ਕਸ਼ ਨਾ ਸੀ ਉਹ ਤਬ ਕਿਆ ਕਰਤਾ, ਜਦੋਂ ਜੀਵ ਕੁਛ ਵੀ ਨਹੀਂ ਸੀ, ਭਾਵ ਨਾ ਸਰੀਰ ਦਾ ਕੋਈ ਵਜੂਦ ਸੀ, ਨਾ ਕੋਈ ਇਹਦੀ ਹਸਤੀ ਸੀ, ਨਾ ਕੋਈ ਸਰੀਰ ਸੀ, ਨਾ ਕੋਈ ਰੰਗ ਰੂਪ ਸੀ, ਤਬ ਕਿਆ ਕਰਤਾ, ਉਸ ਵੇਲੇ ਦੱਸੋ ਕੀ ਕਰਦਾ ਸੀ? ਜਿਹੜੇ ਕਹਿੰਦੇ ਨੇ ਕਰਮਾਂ ਤੋਂ ਹੀ ਸੰਸਾਰ ਬਣਿਆ, ਕਰਮਾਂ ਤੋਂ ਸਰੀਰ ਬਣਿਆ ਹੈ, ਪਰ ਸਤਿਗੁਰੂ ਕਹਿੰਦੇ ਨੇ ਜਦੋਂ ਇਹ ਮਨੁੱਖ ਹੈ ਹੀ ਨਹੀਂ ਸੀ, ਇਹਦੀ ਹੋਂਦ ਹੀ ਕੋਈ ਨਹੀਂ ਸੀ, ਉਸ ਵੇਲੇ ਦੱਸੋ ਕੀ ਕਰਦਾ ਸੀ? ਕੁਛ ਵੀ ਨਹੀਂ, ਕਵਣ ਕਰਮ ਕਰ ਆਇਆ। ਫਿਰ ਹੁਣ ਤੁਸੀਂ ਦੱਸੋ, ਜਿਹੜੇ ਕਰਮਾਂ ਤੋਂ ਤੁਸੀਂ ਸੰਸਾਰ ਦੀ ਉਤਪਤੀ ਮੰਨਦੇ ਹੋ ਜਾਂ ਸਰੀਰ ਦੀ ਪੈਦਾਇਸ਼ ਮੰਨਦੇ ਹੋ, ਫਿਰ ਕਿਹੜੇ ਕਰਮ ਕਰਕੇ ਜੀਵ ਸੰਸਾਰ ਦੇ ਵਿੱਚ ਆਇਆ? ਕਿਉਂਕਿ ਪਹਿਲਾਂ ਤੇ ਜੀਵ ਨੇ ਕੋਈ ਕਰਮ ਕੀਤਾ ਹੀ ਨਹੀਂ ਸੀ, ਜਦੋਂ ਇਹਦੀ ਕੋਈ ਹੋਂਦ ਹੀ ਨਹੀਂ ਸੀ, ਇਹਨੇ ਕਰਨਾ ਵੀ ਕੀ ਸੀ? ਸਭ ਤੋਂ ਪਹਿਲਾਂ ਜਿਹੜਾ ਮਨੁੱਖ ਆਇਆ ਹੈ, ਤਾਂ ਸਤਿਗੁਰੂ ਕਹਿੰਦੇ ਨੇ ਦੱਸੋ ਉਹ ਕਿਹੜੇ ਕਰਮ ਕਰਕੇ ਆਇਆ ਹੈ।
ਆਪਣਾ ਖੇਲ ਆਪ ਕਰ ਦੇਖੈ ਠਾਕੁਰ ਰਚਨ ਰਚਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਦਰਅਸਲ ਇਹ ਸੰਸਾਰ ਉਸ ਵਾਹਿਗੁਰੂ ਪਰਮੇਸ਼ਰ ਦਾ ਇੱਕ ਆਪਣਾ ਖੇਲ ਹੈ, ਇੱਕ ਉਸਦਾ ਆਪਣਾ ਤਮਾਸ਼ਾ ਹੈ ਤੇ ਇਸ ਨੂੰ ਆਪ ਹੀ ਪੈਦਾ ਕਰਕੇ ਉਹ ਦੇਖ ਰਿਹਾ ਹੈ। ਠਾਕੁਰ ਰਚਨ ਰਚਾਇਆ, ਉਸ ਮੇਰੇ ਠਾਕੁਰ ਮਾਲਕ ਨੇ ਇਹ ਸਾਰੇ ਰਚਨ ਸੰਸਾਰ ਨੂੰ ਆਪ ਹੀ ਰਚਾਇਆ ਹੈ।
ਮੇਰੇ ਰਾਮ ਰਾਏ ਮੁਝ ਤੇ ਕਛੂ ਨ ਹੋਈ, ਆਪੇ ਕਰਤਾ ਆਪ ਕਰਾਏ ਸਰਬ ਨਿਰੰਤਰ ਸੋਈ ਰਹਾਉ।
ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਸਨਮੁਖ ਬੇਨਤੀ ਕਰਦੇ ਨੇ, ਹੇ ਵਾਹਿਗੁਰੂ ਜੀ ਤੁਸੀਂ ਪਾਤਸ਼ਾਹ ਹੋ, ਮੇਰੇ ਪਾਸੋਂ ਕੁਝ ਵੀ ਨਹੀਂ ਹੋ ਸਕਦਾ। ਜਿਹੜੇ ਲੋਕ ਇਹ ਕਹਿੰਦੇ ਨੇ ਨਾ ਵੀ ਇਹ ਜੀਵ ਕਰਮ ਕਰਕੇ ਕੁਛ ਵੀ ਬਣ ਸਕਦਾ ਹੈ, ਪਰ ਸਤਿਗੁਰੂ ਕਹਿੰਦੇ ਨੇ ਮੈਂ ਤੇ ਕੁਛ ਕਰ ਹੀ ਨਹੀਂ ਸਕਦਾ। ਜੀਵ ਦੇ ਵਿੱਚ ਕੋਈ ਸਮਰੱਥਾ ਨਹੀਂ ਆਪਣੇ ਆਪ ਕੁਝ ਕਰ ਸਕੇ, ਆਪੇ ਕਰਤਾ ਆਪ ਕਰਾਏ, ਉਹ ਕਰਤਾ ਪੁਰਖ ਵਾਹਿਗੁਰੂ ਆਪ ਹੈ। ਇਸ ਜੀਵ ਦੇ ਪਾਸੋਂ ਜੋ ਵੀ ਕੁਛ ਕਰਵਾਉਂਦਾ ਹੈ, ਚੰਗਾ ਜਾਂ ਮਾੜਾ ਕਰਮ, ਉਹ ਵਾਹਿਗੁਰੂ ਆਪ ਹੀ ਕਰਵਾਉਂਦਾ ਹੈ। ਸਰਵ ਨਿਰੰਤਰ ਸੋਈ, ਕਿਉਂਕਿ ਉਹ ਵਾਹਿਗੁਰੂ ਸਭ ਦੇ ਅੰਦਰ ਇੱਕ ਰਸ ਨਿਵਾਸ ਕਰ ਰਿਹਾ ਹੈ।
ਗਣਤੀ ਗਣੀ ਨਾ ਛੂਟੈ ਕਤਹੂ ਕਾਚੀ ਦੇਹ ਆਣੀ।
ਰਹਾਓ ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗਣਤੀ ਗਣੀ, ਜੇ ਮਨੁੱਖ ਕਰਮਾਂ ਦੀ ਗਿਣਤੀ ਗਿਣ ਲੱਗ ਪਵੇ ਨਾ ਛੁੱਟੈ ਕਦੋਂ, ਕਦੇ ਵੀ ਨਹੀਂ ਫਿਰ ਛੁੱਟ ਸਕਦਾ। ਕਰਮਾਂ ਦੇ ਨਾਲ ਕਦੇ ਕਿਸੇ ਨੂੰ ਮੁਕਤੀ ਨਹੀਂ ਮਿਲ ਸਕਦੀ, ਕਿਉਂਕਿ ਸਾਡੇ ਕਰਮ ਹੈ ਹੀ ਐਸੇ। ਅਸੀਂ ਖਤੇ ਬਹੁਤ ਕਮਾਉਂਦੇ ਕਿਸੇ ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ ਹਮ ਪਾਪੀ ਵੜ ਗੁਨਹਗਾਰ। ਇਹ ਗੁਰਮਤ ਦਾ ਸਿਧਾਂਤ ਹੈ, ਕਰਮਾਂ ਦੇ ਨਾਲ ਮੁਕਤੀ ਨਹੀਂ ਮਿਲਦੀ। ਗਣਤੀ ਗਣੀ ਨਾ ਛੁੱਟੈ ਕਦੋਂ, ਜੇ ਕਰਮਾਂ ਦੀ ਗਿਣਤੀ ਗਿਣ ਲੱਗ ਜਾਈਏ ਜੀਵ ਕਦੀ ਵੀ ਨਹੀਂ ਛੁੱਟ ਸਕਦਾ। ਕਾਚੀ ਦੇਹ ਇਹ ਆਣੀ, ਇਹ ਦੇਹ ਤੇ ਕੱਚੀ ਹੈ, ਕੱਚੀ ਗਾਗਰ ਵਾਂਗ ਹੈ ਤੇ ਇਹ ਆਣੀ ਬਿਲਕੁਲ ਬੇਸਮਝ ਹੈ, ਜੜ ਹੈ। ਇਹਦੇ ਵਿੱਚ ਕੋਈ ਆਪਣੀ ਸੱਤਾ, ਚੇਤਨ ਸੱਤਾ ਜਾਂ ਕੋਈ ਸੂਝ ਬੂਝ ਨਹੀਂ ਹੈ।
ਕਿਰਪਾ ਕਰੋ ਪ੍ਰਭ ਕਰਣੈ ਹਾਰੇ ਤੇਰੀ ਬਖਸ਼ ਨਿਰਾਲੀ।
ਹੇ ਵਾਹਿਗੁਰੂ ਜੀ, ਤੁਸੀਂ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲੇ ਹੋ, ਤੁਸੀਂ ਸਿਰਜਣਹਾਰ ਹੋ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਪਾਏ ਜਗਤ ਦਿਖਾਇਆ। ਕਿਰਪਾ ਕਰੋ ਪ੍ਰਭ ਕਰਣੈ ਹਾਰੇ, ਹੇ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲੇ ਵਾਹਿਗੁਰੂ ਜੀ, ਤੁਸੀਂ ਹੀ ਮੇਰੇ ਤੇ ਕਿਰਪਾ ਕਰੋ, ਤੇਰੀ ਬਖਸ਼ ਨਿਰਾਲੀ, ਤੁਹਾਡੀ ਬਖਸ਼ਿਸ਼ ਨਿਰਾਲੀ ਹੈ। ਇਹਦਾ ਮਤਲਬ ਇਹ ਹੈ ਕਰਮਾਂ ਦੇ ਨਾਲ ਮੁਕਤੀ ਨਹੀਂ ਮਿਲ ਸਕਦੀ, ਮੁਕਤੀ ਤੁਹਾਡੀ ਮਿਹਰ ਦੇ ਨਾਲ ਮਿਲਦੀ ਹੈ।
ਜੀ ਜਨ ਸਭ ਤੇਰੇ ਕੀਤੇ ਘੱਟ ਘੱਟ ਤੁਸੀਂ ਧਿਆਈ ਹੈ।
ਹੇ ਵਾਹਿਗੁਰੂ ਜੀ, ਜਿਤਨੇ ਵੀ ਜੀਵ ਜੰਤ ਨੇ, ਸੂਖਮ ਤੇ ਅਸੂਲ, ਛੋਟੇ ਵੱਡੇ, ਸਾਰੇ ਤੇਰੇ ਹੀ ਪੈਦਾ ਕੀਤੇ ਹੋਏ ਨੇ ਤੇ ਘਟਾਂ ਘਟਾਂ ਦੇ ਵਿੱਚ ਤੈਨੂੰ ਹੀ ਧਿਆਇਆ ਜਾਂਦਾ ਹੈ। ਭਾਵ ਸਾਰੇ ਜੀਵ ਕਿਸੇ ਨਾ ਕਿਸੇ ਢੰਗ ਦੇ ਨਾਲ ਤੇਰਾ ਸਿਮਰਨ ਕਰ ਰਹੇ ਹਨ।
ਤੇਰੀ ਗਤਮਿਤ ਤੂੰ ਹੈ ਜਾਣੈ, ਕੁਦਰਤ ਕੀ ਮਨਾ ਪਾਈ ਹੈ।
ਹੇ ਵਾਹਿਗੁਰੂ ਜੀ, ਤੁਹਾਡੀ ਗਤ ਪ੍ਰਾਪਤੀ ਦੀ ਮਿਤ ਮਰਜ਼ਾਦਾ ਨੂੰ ਤੂੰ ਹੈ ਜਾਣੈ, ਤੂੰ ਆਪ ਹੀ ਜਾਣਦਾ। ਭਾਵ ਤੂੰ ਕਿਵੇਂ ਮਿਲਦਾ ਹੈ, ਕਿਹੜੇ ਸਾਧਨ ਨਾਲ, ਕਿਹੜੇ ਕਿਸੇ ਹੀਲੇ ਵਸੀਲੇ ਦੇ ਨਾਲ, ਤੂੰ ਆਪਣੀ ਪ੍ਰਾਪਤੀ ਦੀ ਮਿਤ ਮਰਜ਼ਾਦਾ ਨੂੰ ਤੂੰ ਆਪ ਹੀ ਜਾਣਦਾ। ਕੁਦਰਤ ਕੀਮਤ ਨਾ ਪਾਈਏ, ਹੇ ਵਾਹਿਗੁਰੂ, ਤੇਰੀ ਕੁਦਰਤ ਵੀ ਬੇਅੰਤ ਹੈ, ਤੇਰੀ ਕੁਦਰਤ ਦੀ ਵੀ ਕੀਮਤ ਨਹੀਂ ਪਾਈ ਜਾ ਸਕਦੀ।
ਨਿਰਗੁਣ ਮੁਗਧ ਅਜਾਣ ਅਗਿਆਨੀ, ਕਰਮ ਧਰਮ ਨਹੀਂ ਜਾਣਾ।
ਹੁਣ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਬੜੀ ਨਿਮਰਤਾ ਨਾਲ ਅਰਦਾਸ ਬੇਨਤੀ ਕਰਦੇ ਹਨ, ਹੇ ਵਾਹਿਗੁਰੂ, ਮੈਂ ਤੇ ਨਿਰਗੁਣ, ਗੁਣਾ ਤੋਂ ਰਹਿਤ, ਗੁਣਾ ਤੋਂ ਹੀਣਾ, ਮਨ ਕਰਕੇ ਮੂਰਖ ਤੇ ਬੁੱਧੀ ਕਰਕੇ ਵੀ ਅਣਜਾਣ ਹਾਂ ਤੇ ਅਗਿਆਨੀ, ਮੈਂ ਗਿਆਨ ਤੋਂ ਵੀ ਸੱਖਣਾ ਹਾਂ, ਕਰਮ ਧਰਮ ਨਹੀਂ ਜਾਣਾ। ਹੇ ਵਾਹਿਗੁਰੂ, ਮੈਂ ਕੋਈ ਧਰਮ ਕਰਮ ਕਰਨਾ ਵੀ ਨਹੀਂ ਜਾਣਦਾ, ਭਾਵ ਨਾ ਤੇ ਕੋਈ ਪੁੰਨ ਦਾ ਕਰਮ ਕਰਨ ਜਾਣਦਾ ਹਾਂ ਤੇ ਨਾ ਹੀ ਕੋਈ ਲੋਕ ਭਲਾਈ ਦਾ ਕੰਮ ਕਰਨਾ ਜਾਣਦਾ ਹਾਂ।
ਦਇਆ ਕਰੋ ਨਾਨਕ ਗੁਣ ਗਾਵੈ, ਮਿੱਠਾ ਲੱਗੈ ਤੇਰਾ ਭਾਣਾ।
ਹੇ ਵਾਹਿਗੁਰੂ ਜੀ, ਮੈਂ ਤੇ ਕੁਛ ਵੀ ਨਹੀਂ ਕਰਨ ਜੋਗਾ, ਦਇਆ ਕਰੋ, ਹੁਣ ਤੁਸੀਂ ਮੇਰੇ ਤੇ ਮਿਹਰ ਕਰੋ। ਕੀ ਚਾਹੁੰਦੇ ਹੋ? ਨਾਨਕ ਗੁਣ ਗਾਵੈ, ਇਹ ਦਾਸ ਤੁਹਾਡਾ ਗੁਣ ਗਾਉਂਦਾ ਰਵੇ, ਤੁਹਾਡਾ ਜਸ ਕਰਦਾ ਰਵੇ ਤੇ ਨਾਲ ਦੂਸਰੀ ਗੱਲ, ਮਿੱਠਾ ਲੱਗੈ ਤੇਰਾ ਭਾਣਾ, ਸਾਨੂੰ ਤੇਰਾ ਭਾਣਾ ਮਿੱਠਾ ਲੱਗੇ। ਤੇਰਾ ਕੀਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੇ। ਇੱਕ ਤਾਂ ਤੇਰਾ ਦਾਸ ਏ ਗੁਣ ਗਾਉਂਦਾ ਰਵੇ, ਤੇਰੀ ਸਿਫਤ ਸਲਾਹ ਕਰਦਾ ਰਵੇ, ਤੇ ਦੂਸਰਾ ਤੇਰਾ ਪਾਣਾ ਮਿੱਠਾ ਕਰਕੇ ਲੱਗੇ, ਭਾਵ ਚਾਹੇ ਦੁੱਖ ਮਿਲੇ ਚਾਹੇ ਸੁੱਖ ਮਿਲੇ, ਅਸੀਂ ਤੇਰੇ ਪਾਣੇ ਵਿੱਚ ਪ੍ਰਸੰਨ ਰਹੀਏ, ਤੇਰਾ ਪਾਣਾ ਮਿੱਠਾ ਕਰਕੇ ਮੰਨੀਏ। ਬਸ ਆਹ ਦਾਤ ਸਾਡੀ ਝੋਲੀ ਵਿੱਚ ਪਾ ਦੇ, ਇਹੀ ਸਭ ਤੋਂ ਵੱਡੀ ਦਾਤ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਣ ਕੈ ਕਰਮਾ, ਕਹੋ ਨਾਨਕ ਤਿਸ ਪਿਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਤੇ ਦੂਸਰੀ ਗੱਲ, ਮਿੱਠਾ ਲੱਗਾ ਤੇਰਾ ਪਾਣਾ, ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ। ਇੱਕ ਪਾਸੇ ਸਿਫਸਲਾ ਮੰਗੀ ਹੈ ਤੇ ਦੂਸਰੇ ਪਾਸੇ ਵਾਹਿਗੁਰੂ ਦਾ ਪਾਣਾ ਮਿੱਠਾ ਕਰਕੇ ਮੰਨਣਾ, ਇਹ ਵੀ ਉਸਦੀ ਮਿਹਰ ਦੇ ਨਾਲ ਹੀ ਪ੍ਰਾਪਤ ਹੁੰਦਾ, ਇਹ ਵੀ ਦਾਤ ਮੰਗੀ ਹੈ। ਸਤਿਗੁਰੂ ਕਿਰਪਾ ਕਰਨ, ਜੋ ਸਤਿਗੁਰੂ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ੇ ਨੇ ਆਪਾਂ ਸੁਣਿਆ, ਇਹਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਨਿਰਗੁਣ ਮੁਗਧ ਅਜਾਣ ਅਗਿਆਨੀ, ਕਰਮ ਧਰਮ ਨਹੀਂ ਜਾਣਾ, ਦਇਆ ਕਰੋ ਨਾਨਕ ਗੁਣ ਗਾਵੈ, ਮਿੱਠਾ ਲਗੈ ਤੇਰਾ ਪਾਣਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।